ਬਾਬਾ ਵੈਦ ਰੋਗੀਆਂ ਦਾ। ਰੋਗ ਵਿਆਪਕ ਹੈ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ। ਸਮਸਤ ਸੰਸਾਰ ਰੋਗੀ ਹੈ ਔਰ ਹੈਰਾਨਗੀ ਹੈ। ਰੋਗ ਨੂੰ ਨਿਵਿਰਤ ਕਰਨ ਦੇ ਸਾਧਨ ਆਦਿ ਕਾਲ ਤੋਂ ਮਨੁੱਖਤਾ ਲੱਭਦੀ ਰਹੀ ਹੈ। ਬਹੁਤ ਕੁਛ ਲੱਭਿਆ ਹੈ, ਬਹੁਤ ਕੁਛ ਲੱਭਿਆ ਹੈ। ਆਯੁਰਵੇਦ ਆਚਾਰੀਆ ਅੱਗੇ ਆਏ, ਤਰ੍ਹਾਂ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਲੈ ਕੇ। ਫਿਰ ਅਸੀਂ ਦੇਖਦੇ ਹਾਂ ਹੋਮਿਓਪੈਥੀ ਅੱਗੇ ਆਈ, ਨੇਚਰਪੈਥੀ ਅੱਗੇ ਆਈ, ਐਲੋਪੈਥੀ ਦਾ ਬੋਲਬਾਲਾ ਹੋਇਆ। ਪਰ ਇਸ ਸਭ ਕੁਛ ਦੇ ਹੁੰਦੇ ਹੋਇਆਂ ਰੋਗਾਂ ਦਾ ਵੀ ਬੋਲਬਾਲਾ ਹੈ। ਇਤਨੀ ਜ਼ੋਰ ਨਾਲ ਇਹ ਔਸ਼ਧੀਆਂ ਨਹੀਂ ਬੋਲ ਰਹੀਆਂ ਜਿਤਨੀ ਜ਼ੋਰ ਦੇ ਨਾਲ ਰੋਗਾਂ ਦੀ ਪੀੜਾ ਪ੍ਰਗਟ ਹੋ ਰਹੀ ਹੈ, ਰੋਗਾਂ ਦਾ ਰੋਦਨ ਪ੍ਰਗਟ ਹੋ ਰਿਹਾ ਹੈ। ਮੈਡੀਕਲ ਸਟੋਰ ਦਵਾਈਆਂ ਨਾਲ ਭਰੇ ਪਏ ਨੇ, ਮਨੁੱਖ ਦੀ ਕਾਇਆ ਰੋਗਾਂ ਨਾਲ ਭਰੀ ਪਈ ਹੈ, ਰੋਗਾਂ ਨਾਲ ਭਰੀ ਪਈ ਹੈ। ਐਸਾ ਨਹੀਂ ਹੈ ਕਿ ਰੋਗ ਮਨੁੱਖ ਨੂੰ ਚੰਬੜੇ ਨੇ, ਮਨੁੱਖ ਹੀ ਇੱਕ ਰੋਗ ਹੈ, ਮਨੁੱਖ ਹੀ ਇੱਕ ਸਮੱਸਿਆ ਹੈ। ਅਗਰ ਮਨੁੱਖ ਇੱਕ ਰੋਗ ਹੈ ਤਾਂ ਗੁਰਬਾਣੀ ਇਸ ਦਾ ਵਿਭਾਜਨ ਕਰਦੀ ਹੈ ਦੋ ਹਿੱਸਿਆਂ ਵਿੱਚ, ਤਨ ਰੋਗ ਹੈ ਮਨ ਰੋਗ ਹੈ। ਤਨ ਵਿੱਚ ਇਹ ਜੋ ਰੋਗ ਹੈ ਅਨੰਤ ਬਿਮਾਰੀਆਂ ਨੇ, ਮਨ ਵਿੱਚ ਜੋ ਰੋਗ ਹੈ ਅਨੰਤ ਚਿੰਤਾਵਾਂ ਨੇ, ਅਨੰਤ ਚਿੰਤਾਵਾਂ ਤੇ ਸੋਗ। ਇੰਜ ਕਹਿ ਲੋ, ਤਨ ਵਿੱਚ ਰੋਗ ਮਨ ਵਿੱਚ ਸੋਗ, ਅਨੰਤ ਚਿੰਤਾਵਾਂ ਦਾ ਜੋ ਸਮੂਹ ਹੈ ਉਹ ਹੈ ਸੋਗ, ਤੇ ਅਨੰਤ ਬਿਮਾਰੀਆਂ ਦਾ ਜੋ ਇਕੱਠ ਹੈ ਉਹ ਰੋਗ। ਇਹ ਚੱਲਦਾ ਫਿਰਦਾ ਮਨੁੱਖ, ਇੰਜ ਅੰਦਾਜ਼ਾ ਲਾ ਲੋ, ਰੋਗ ਚੱਲ ਰਿਹਾ ਹੈ ਸੋਗ ਚੱਲ ਰਿਹਾ ਹੈ। ਦੋ ਮਨੁੱਖ ਕਿਧਰੇ ਮਿਲਣ, ਰੋਗਾਂ ਦਾ ਮਿਲਾਪ ਹੋਇਆ ਹੈ, ਸੋਗਾਂ ਦਾ ਮਿਲਾਪ ਹੋਇਆ। ਔਰ ਗੁਫ਼ਤਗੂ ਵਿੱਚ ਰੋਗ ਹੀ ਪ੍ਰਗਟ ਹੋਣਗੇ, ਆਪਣੀਆਂ ਆਪਣੀਆਂ ਸਮੱਸਿਆਵਾਂ ਹੀ ਪ੍ਰਗਟ ਹੋਣਗੀਆਂ। ਇੱਕ ਦੂਜੇ ਨੇ ਆਪਣਾ ਸੋਗ ਦੱਸਣਾ ਹੈ, ਇੱਕ ਦੂਸਰੇ ਨੇ ਆਪਣਾ ਰੋਗ ਦੱਸਣਾ ਹੈ, ਤਾਂ ਇਹ ਤਾਂ ਸੱਚਾਈ ਹੋ ਗਈ। ਰੋਗ ਹੀ ਰੋਗ ਨਾਲ ਮਿਲਿਆ ਹੈ, ਸੋਗ ਹੀ ਸੋਗ ਨਾਲ ਮਿਲਿਆ ਹੈ। ਦੇਖਣ ਨੂੰ ਤਾਂ ਇੰਜ ਦਿਖਾਈ ਦੇਗਾ ਮਿੱਤਰ ਮਿੱਤਰ ਨਾਲ ਮਿਲਿਆ, ਪਰ ਗੁਰਬਾਣੀ ਦੀ ਰੋਸ਼ਨੀ ਚ ਦੇਖੋ ਨਹੀਂ, ਰੋਗ ਦਾ ਹੀ ਰੋਗ ਨਾਲ ਮਿਲਣ ਹੋਇਆ। ਦੇਖਣ ਨੂੰ ਤੇ ਇੰਜ ਪਤੀ ਦਾ ਮਿਲਣ ਹੋਇਆ ਹੈ, ਪਰ ਕੌਣ ਦੱਸੇ ਇੱਕ ਚਿੰਤਾ ਦੂਸਰੀ ਚਿੰਤਾ ਨਾਲ ਜਾ ਮਿਲੀ ਹੈ, ਇੱਕ ਰੋਗ ਦੂਸਰੇ ਰੋਗ ਦੇ ਬਗਲ ਗੀਰ ਹੋਇਆ। ਕਹਿੰਦੇ ਨੇ ਹਸਪਤਾਲ ਦੇ ਅੰਦਰ ਦਾਖਲ ਮਰੀਜ਼, ਮਰੀਜ਼ਾਂ ਦੀ ਮਰੀਜ਼ਾਂ ਨਾਲ ਦੋਸਤੀ ਹੋ ਜਾਂਦੀ ਹੈ, ਰੋਗੀਆਂ ਦੀ ਰੋਗੀਆਂ ਨਾਲ ਦੋਸਤੀ ਹੋ ਜਾਂਦੀ ਹੈ, ਜੇਲ੍ਹ ਦੇ ਅੰਦਰ ਕੈਦੀਆਂ ਦੀ ਕੈਦੀਆਂ ਨਾਲ ਦੋਸਤੀ ਹੋ ਜਾਂਦੀ ਹੈ। ਸੁਤੰਤਰ ਬੰਦਿਆਂ ਨਾਲ ਦੋਸਤੀ ਕਰ ਸਕਣ ਐਸਾ ਮਾਹੌਲ ਹੀ ਉਪਲਬਧ ਨਹੀਂ ਹੈ, ਐਸਾ ਮਾਹੌਲ ਹੀ ਉਹਨਾਂ ਦੇ ਸਾਹਮਣੇ ਨਹੀਂ ਹੈ, ਤਾਂ ਕੈਦੀਆਂ ਦੀ ਦੋਸਤੀ ਕੈਦੀਆਂ ਨਾਲ ਹੋ ਜਾਂਦੀ ਹੈ, ਰੋਗੀਆਂ ਦੀ ਦੋਸਤੀ ਰੋਗੀਆਂ ਦੇ ਨਾਲ ਹੋ ਜਾਂਦੀ ਹੈ। ਤੇ ਜੇ ਮਨੁੱਖ ਦੀ ਖਾਸ ਅੰਤਿਸ਼ਕਰਨ ਵਿੱਚ ਜਾਤ ਮਾਰ ਕੇ ਦੇਖੀਏ, ਰੋਗਾਂ ਦੇ ਭੰਡਾਰ ਤੋਂ ਬਿਨਾਂ ਹੋਰ ਹੈ ਕਿ ਇੱਕ ਰੋਗ ਹੀ ਦੂਸਰੇ ਰੋਗ ਨੂੰ ਮਿਲ ਰਿਹਾ, ਇੱਕ ਚਿੰਤਾ ਹੀ ਦੂਸਰੀ ਚਿੰਤਾ ਨੂੰ ਮਿਲ ਰਹੀ ਹੈ। ਕੋਈ ਪੁੱਤਰ ਤੇ ਪਿਤਾ ਦਾ ਮਿਲਾਪ ਨਹੀਂ, ਦੋ ਸਮੱਸਿਆਵਾਂ ਦਾ ਮਿਲਾਪ ਹੋ ਰਿਹਾ। ਪਿਓ ਨੇ ਆਪਣੀਆਂ ਸਮੱਸਿਆਵਾਂ ਰੱਖ ਦਿੱਤੀਆਂ ਨੇ, ਪੁੱਤਰ ਨੇ ਆਪਣੀਆਂ ਸਮੱਸਿਆਵਾਂ ਰੱਖ ਦਿੱਤੀਆਂ। ਕੋਈ ਭੈਣ ਭਰਾ ਦਾ ਮਿਲਣ ਨਹੀਂ, ਭੈਣ ਨੇ ਆਪਣੀਆਂ ਸਮੱਸਿਆਵਾਂ ਰੱਖ ਦਿੱਤੀਆਂ ਨੇ, ਭਰਾ ਨੇ ਆਪਣੀਆਂ ਸਮੱਸਿਆਵਾਂ ਰੱਖ ਦਿੱਤੀਆਂ ਨੇ। ਅਗਰ ਗਹਿਰਾਈ ਚ ਦੇਖੋ, ਕੋਈ ਪਤੀ ਤੇ ਪਤਨੀ ਦਾ ਮਿਲਣ ਨਹੀਂ, ਇੱਕ ਦੂਜੇ ਦੇ ਰੋਗਾਂ ਦਾ ਮਿਲਣ ਹੋ ਰਿਹਾ, ਇੱਕ ਦੂਜੇ ਦੀਆਂ ਸਮੱਸਿਆਵਾਂ ਦਾ ਮਿਲਣ ਹੋ ਰਿਹਾ। ਔਰ ਕਿਤਨੀ ਇਹ ਬਦਕਿਸਮਤ ਦੁਨੀਆ ਹੈ ਕਿ ਦੋ ਰੋਗਾਂ ਦੇ ਮਿਲਾਪ ਦੇ ਖੁਸ਼ੀ ਜ਼ਾਹਿਰ ਕੀਤੀ ਜਾਏ, ਦੋ ਚਿੰਤਾਵਾਂ ਦੇ ਮਿਲਾਪ ਨੂੰ ਮਿਲਣੀ ਆਖਿਆ ਜਾਏ, ਦੋ ਮੁਸੀਬਤਾਂ ਦੇ ਦੋ ਕਲ ਕਲੇਸ਼ ਦੇ ਮਿਲਾਪ ਨੂੰ ਖੁਸ਼ੀ ਦਾ ਅਖਾੜਾ ਬਣਾਇਆ ਜਾਏ, ਤੇ ਜਿੱਥੇ ਰੋਗ ਹੀ ਖੁਸ਼ੀ ਦਾ ਅਖਾੜਾ ਬਣ ਜਾਏ ਉੱਥੇ ਤੇ ਤੰਦਰੁਸਤ ਹੋਣ ਦੀ ਸੰਭਾਵਨਾ ਹੀ ਨਹੀਂ ਰਹਿ ਜਾਂਦੀ। ਜਿੱਥੇ ਕਲ ਕਲੇਸ਼ ਜੀਵਨ ਦਾ ਲਕਸ਼ ਬਣ ਜਾਏ ਉੱਥੇ ਸੁੱਖ ਸ਼ਾਂਤੀ ਦੀ ਤਮੰਨਾ ਇਹ ਤੇ ਸੁਪਨਾ ਹੋ ਜਾਂਦੀ ਹੈ। ਵਾਕਈ ਸੁਪਨਾ ਹੋ ਗਈ ਹੈ। ਦੇਖਦੇ ਹਾਂ ਬੜੇ ਬੜੇ ਇਤਿਹਾਸਕ ਕੀਮਤੀ ਮੰਦਰਾਂ ਦੇ ਦਰਵਾਜ਼ੇ ਵੀ ਬੰਦ ਹੁੰਦੇ ਜਾ ਰਹੇ ਨੇ। ਜਦ ਕੋਈ ਉੱਥੇ ਦਰਸ਼ਨ ਕਰਨ ਲਈ ਨਹੀਂ ਜਾ ਰਿਹਾ, ਕੋਈ ਸੁਣਨ ਲਈ ਨਹੀਂ ਜਾ ਰਿਹਾ, ਕੁਛ ਅੰਦਰ ਭਾਵਨਾ ਔਰ ਉਮੰਗੇ ਨਹੀਂ, ਬੇਸ਼ਤਰ ਮੰਦਰਾਂ ਦੇ ਦਰਵਾਜ਼ੇ ਅੱਜ ਬੰਦ ਨੇ। ਯੂਰਪ ਵਿੱਚ ਬੜੇ ਬੜੇ ਚਰਚ ਬੰਦ ਹੋ ਚੁੱਕੇ ਨੇ। ਬੇਸ਼ਤਰ ਵੱਡੀਆਂ ਵੱਡੀਆਂ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਸਤਸੰਗੀਆਂ ਤੋਂ ਖਾਲੀ ਨੇ। ਕਾਰਨ ਰੋਗ ਦਾ ਰੋਗ ਨਾਲ ਮਿਲਣਾ ਹੀ ਖੁਸ਼ੀ ਹੋ ਜਾਏ ਤੇ ਕਿਸਨੇ ਗੁਰਦੁਆਰੇ ਦੀ ਸੁਧ ਲੈਣੀ ਹੈ? ਕੌਣ ਮੰਦਰ ਵਿੱਚ ਜਾਏਗਾ? ਕਿਸਨੇ ਨਮਾਜ਼ ਪੜ੍ਹਨੀ ਹੈ? ਕੌਣ ਜੋ ਹੈ ਚਰਚ ਵਿੱਚ ਜਾਏਗਾ? ਇਸ ਵਾਸਤੇ ਸਮਸਤ ਸੰਸਾਰ ਰੋਗੀ ਹੈ। ਖੁਸ਼ੀ ਦੇ ਅਖਾੜੇ, ਆਨੰਦ ਦੇ ਅਖਾੜੇ, ਖੇੜੇ ਦੇ ਅਖਾੜੇ ਸੁੰਨੇ ਹੁੰਦੇ ਜਾ ਰਹੇ ਨੇ। ਸਮਸਤ ਸੰਸਾਰ ਅੰਧਾ ਹੋ ਗਿਆ, ਅੰਧਾ ਹੋ ਗਿਆ। ਮੰਦਰ ਵਿੱਚ ਜਲਦਾ ਹੋਇਆ ਗੀਤਾ ਦਾ ਚਿਰਾਗ, ਮਸਜਿਦ ਦੇ ਜਲਦੀ ਹੋਈ ਕੁਰਾਨ ਦੀ ਸ਼ਮਾ, ਚਰਚ ਦੇ ਚ ਜਲਦੇ ਹੋਏ ਬਾਈਬਲ ਦੇ ਦੀਪ, ਔਰ ਇਸੇ ਤਰੀਕੇ ਦੇ ਨਾਲ ਗੁਰਦੁਆਰਿਆਂ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮਹਾ ਚਾਨਣ, ਗੁਰੂਆਂ ਦੀ ਬਾਣੀ ਦੇ ਰੂਪ ਵਿਚ, ਭੱਟਾਂ ਦੀ ਬਾਣੀ ਦੇ ਰੂਪ ਵਿਚ, ਭਗਤਾਂ ਦੀ ਬਾਣੀ ਦੇ ਰੂਪ ਵਿਚ ਅਨੰਤ ਫੈਲਿਆ ਹੋਇਆ ਇਹ ਪ੍ਰਕਾਸ਼, ਅੰਧਿਆਂ ਦੀ ਦੁਨੀਆਂ ਚ ਬੇਮੈਨੀ ਹੋ ਗਈ। ਇੱਕ ਆਲਮ ਤੇ ਇੰਜ ਕਹਿੰਦਾ, ਬੁਝ ਚੁਕੇ ਚਿਰਾਗ ਦਹਿਰੋ ਹਰਮ, ਦਿਲ ਜਲਾਓ ਕਿ ਰੋਸ਼ਨੀ ਕਮ ਹੈ। ਦਰਅਸਲ ਦਹਿਰੋ ਹਰਮ ਦੇ ਚਿਰਾਗ ਬੁਝੇ ਨਹੀਂ, ਪਰ ਅੰਧਿਆਂ ਦੇ ਸਾਹਮਣੇ ਤੇ ਬੁਝੇ ਹੋਏ ਨੇ। ਤੋਂ ਅੰਧੇ ਨੇ ਤੇ ਕਹਿ ਦੇਣਾ, ਕਿੱਥੇ ਦੀਵਾ, ਕਿੱਥੇ ਦੀਵਾ, ਬੁਝਿਆ ਹੋਇਆ, ਬੁਝਿਆ ਹੋਇਆ। ਜਲਦੇ ਹੋਏ ਦੀਵੇ ਵੀ ਬੁਝੇ ਹੋਏ ਨੇ ਅਗਰ ਅੱਖਾਂ ਦੇ ਦੀਵੇ ਬੰਦ ਨੇ, ਅਖਰ ਅੱਖਾਂ ਦੇ ਚਿਰਾਗ ਬੰਦ ਨੇ। ਔਰ ਇਹ ਸ਼ਾਇਰ ਜੋ ਕਹਿ ਰਿਹਾ ਰਮਜ਼ ਵਿੱਚ ਕਹਿ ਰਿਹਾ, ਬੁਝ ਚੁੱਕੇ ਚਿਰਾਗ ਦਹਿਰੋ ਹਰਮ, ਦਿਲ ਜਲਾਓ ਕਿ ਰੋਸ਼ਨੀ ਕਮ ਹੈ। ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਬੜੇ ਸ਼ਾਇਰਾਨਾ ਅੰਦਾਜ਼ ਚ, ਬੜੇ ਆਲਮਾਨਾ ਅੰਦਾਜ਼ ਚ, ਔਰ ਬੜੇ ਬਜ਼ੁਰਗਵਾਨਾ ਅੰਦਾਜ਼ ਵਿੱਚ ਮਨੁੱਖ ਦੀ ਇਸ ਕਮਜ਼ੋਰੀ ਨੂੰ ਉਜਾਗਰ ਕਰਕੇ ਮਨੁੱਖਤਾ ਦੇ ਸਾਹਮਣੇ ਰੱਖਦੇ ਨੇ। ਸਾਹਿਬ ਕਹਿੰਦੇ ਨੇ, ਇਹ ਤੇਲ ਦੀਵਾ ਕਿਉਂ ਜਲੇ, ਮਨੁੱਖ ਹੈ ਤੇ ਤੂੰ ਦੀਪਕ, ਪਰ ਕਰੀਏ ਕੀ ਬੁਝਿਆ ਹੋਇਆ, ਬੁਝਿਆ ਹੋਇਆ। ਨਾ ਤੇ ਦੀਪਕ ਹੈ ਲੇਕਿਨ ਬੁਝਿਆ ਹੋਇਆ। ਤੂੰ ਸਿਰਫ ਨਾਮ ਹੀ ਦੀਪਕ ਰਹਿ ਗਿਆ, ਹੈ ਤੇ ਅੰਧੇਰਾ, ਹੈ ਤੇ ਅੰਧੇਰਾ, ਅੰਧਕਾਰ ਹੈ। ਬੁਝੇ ਹੋਏ ਦੀਵੇ ਦੇ ਥੱਲੇ ਅੰਧੇਰਾ ਨਹੀਂ ਆਉਂਦਾ, ਚਾਰੋਂ ਪਾਸੇ ਹੀ ਅੰਧੇਰਾ ਆਉਂਦਾ, ਹਰ ਪਾਸੇ ਹੀ ਅੰਧੇਰਾ ਆਉਂਦਾ। ਬੁਝਿਆ ਹੋਇਆ ਚਿਰਾਗ ਹੈ ਮਨੁੱਖ, ਇਹ ਤੇਲ ਦੀਵਾ ਕਿਉਂ ਜਲੇ। ਸ੍ਰੀ ਰਾਗ ਮੱਲਾ ਪਹਿਲਾ। ਇਸ ਸ਼ਬਦ ਵਿੱਚ ਮੇਰੇ ਪਾਤਸ਼ਾਹ ਨੇ ਦੋ ਰਹਾਉ ਵਰਣਨ ਕੀਤੇ ਨੇ, ਇਹ ਤੇਲ ਦੀਵਾ ਕਿਉਂ ਜਲੇ। ਰਹਾਉ ਤੋਂ ਮੁਰਾਦ ਹੈ ਠਹਿਰਾਓ, ਵਿਸ਼ਰਾਮ। ਰਹਾਉ ਦੀ ਪੰਕਤੀ ਗੁਰਬਾਣੀ ਵਿੱਚ ਸ਼ਬਦ ਦਾ ਸਿਰਲੇਖ ਹੁੰਦੀ ਹੈ, ਅਨਵਾਨ ਹੁੰਦੀ ਹੈ। ਇਸ ਸ਼ਬਦ ਦਾ ਅਨਵਾਨ ਹੈ, ਇਹ ਤੇਲ ਦੀਵਾ ਕਿਉਂ ਜਲੇ। ਪਰ ਇਹ ਐਸਾ ਸ਼ਬਦ ਹੈ ਜਿਹਦੇ ਦੋ ਅਨਵਾਨ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਗਾਲਬਨ ਦੋ ਦਰਜਨ ਸ਼ਬਦਾਂ ਤੋਂ ਜ਼ਿਆਦਾ ਹੀ ਨੇ ਜਿਨ੍ਹਾਂ ਵਿੱਚ ਦੋ ਦੋ ਅਨਵਾਨ ਨੇ, ਦੋ ਦੋ ਰਹਾਉ ਨੇ। ਇਸ ਸ਼ਬਦ ਵਿੱਚ ਵੀ ਦੋ ਰਹਾਉ ਨੇ। ਪਹਿਲਾ, ਇਹ ਤੇਲ ਦੀਵਾ ਕਿਉਂ ਜਲੇ। ਹੈ ਤੇ ਮਨੁੱਖ ਦੀਪਕ, ਪਰ ਤੇਲ ਤੋਂ ਬਿਨਾਂ, ਵੱਟ ਤੋਂ ਬਿਨਾਂ। ਇਹ ਦੀਵਾ ਵੱਟ ਤੋਂ ਬਿਨਾਂ, ਤੇਲ ਤੋਂ ਬਿਨਾਂ ਬੁਝਿਆ ਹੋਇਆ। ਦੂਸਰਾ ਰਹਾਉ, ए तेल दीवा यूं जले कर चानन साहिब तौ मिले। ए तेल है ए वट है और तुम इस तरह चानन कर। हजारां पदार्थ जो पए ने घर विच बेशुमार चीजां जो पईयां ने सब दिखाई देन लग पैंदियां ने। दीवा बुझे होया है हजारां च एक भी नहीं दिखाई देंदी। इस वास्ते एक सच्चाई है अंधेरे तो वड्डा कोई पर्दा नहीं है बहुत वड्डा पर्दा है। उच्चे उच्चे पहाड़ अंधेरा ढक देंदा है नहीं दिखाई देंदे। बनस्पति बड़े बड़े जंगल बाग बगीचे सब नू अंधेरा ढक देंदा है। उच्चिया उच्चिया बिल्डिंगा ए महल ए मुनारे अंधेरा सब नू ढक देंदा है। अंधेरे च शहर नहीं दिखाई देंदा अंधेरे च जंगल नहीं दिखाई देंदे अंधेरे च बाग बगीचे नहीं दिखाई देंदे अंधेरे च ओ पहाड़ नहीं दिखाई देंदे जिन्हां दियां चोटियां आसमान नू बोसा दे रही हैं नहीं दिखाई देंदे। अंधेरे तो वड्डा कोई पर्दा नहीं है कोई पर्दा नहीं है और रोशनी तो वड्डी कोई बेपर्दगी नहीं है। प्रकाश सब कुछ नु मनजर आम दे कर देंदा है। ए पहाड़ ने ए शहर ने ए बनस्पति है ए बाग है ए जंगल ने ए मनुख ने। अंधेरा हो जाए और एक घर विच कोई 50-60 फर्द बैठे होन हुण अंधेरे च नहीं दिखाई देगी भैण कौन है ते पत्नी कौन है मां कौन है ते पिता कौन है। अंधेरा ऐसा है दूजे नू बर्दाश्त ही नहीं करदा अंधेरे च अंधेरा ही दिखाई देंदा है और कुछ भी नहीं दिखाई देंदा। जद अंधेरा आउंदा है अंधकार दूसरे दी होंद नू बर्दाश्त ही नहीं करदा। अंधेरा कहिंदा है बस मैं अंधेरे दे सामने हजारां चीजां छुप के रह गईयां। सब तो भयंकर रोग है अंधकार और अंधकार है अहंकार। अहंकार दे सामने ते निरंकार भी ओले हो जांदा है नहीं दिखाई देंदा नहीं दिखाई देंदा। बड़ा प्रबल अंधकार। भारत ने बहुत प्राचीन काल तो महसूस कीता है मनुख दी जिंदगी विच इक्को ही त्योहार हो सकता है और नहीं बाकी सब वक्ती ने। इक्को ही त्योहार महान है केड़ा दिवाली। दिवाली चानना रोशनी और मनुख दी जिंदगी विच इक्को ही बदकिस्मती है कि अमावस मस्या अंधेरा। दिवाली मस्या दी रात नू आउंदी है। पूर्णमासी दा चंद्रमा खिड़िया होया है दीवे जलाण दी लोड़ ही की है। दीवियां दी महानता अमावस दी रात जो है बनती है। मनुख अमावस है अमावस सज सकती है अमावस भी शिंगारमयी हो सकती है अमावस भी दुल्हन बन सकती है बशर्ते प्रकाश दा राजा आ जाए प्रकाश दा दुल्हा आ जाए तो ए अमावस भी शिंगारमयी हो सकती है प्रकाशमयी हो सकती है सजी हुई दुल्हन हो सकती है। बार ते मनुख ने ऐसा यतन कीता है अमावस नू हजारां दीवे जला के रोशनी करन विच ए सफल हो गया। सब तो वड्डा त्योहार हो गया दिवाली। पर जीवन जो स्वयं मसिया दे च है जमिया मसिया दे च जीविया मसिया दे च मरिया भी मसिया दे च। पता नहीं कितनियां दिवालियां भी मनुख व्यर्थ कर चुके हैं। कुछ नहीं प्रेरणा ली कुछ भी नहीं प्रेरणा ली। धन गुरु नानक देव जी महाराज कहते हैं मनुख है ते तू दीवा पर करिए कि बुझे आया है बुझे आया है। ते बुझे आया क्यों है इतने जल्दे दीवे ने। कृष्ण दा दीपक एक दीपक दा ना कृष्ण एक दीपक दा ना राम एक दीपक दा ना गुरु नानक एक दीपक दा ना मोहम्मद साहब एक दीपक दा ईसा एक दीपक महात्मा बुद्ध, एक दीपक दीपक ने स्वामी महावीर, पता नहीं कितने दीपक कितने दीपक। और एक आम कहावत है कि दीवे नाल दीवा जलाया जा सकता है, जलाया जा सकता है, जलदा होया दीपक ही बुझे दीपक नु जलंदा है। पर जलदे दीवे सारे नाकारा साबित हो जाते ने जब दीवे च तेल ही ना हो ते वट ना हो की करनगे। जलांदे रहने ना बुझे हुए दीवियां नो ए अवतारी पुरुष, उन्हां दी रोशनी इन्हां नू रोशन नहीं कर सकी क्योंकि दीवियां च तेल नहीं सी, वट नहीं सी। हर अवतार किसे हद तक नाकाम होके जगत तो गया है। धन गुरु गोबिंद सिंह जी महाराज कहंदे ने, धर्म चलावन संत उबारन दुष्ट सबन को मूल उपाड़न। मनुख दे अंदर जड़ी दुष्टपना बिरतियां ने इना सारियां दी मैं जड़ां पुटनियां ने, सारा अंधकार नाश करना। कवि तुलसी भी कहंदे ने, जब जब होए धर्म की हानि बाड़े असुर अधम अभमाने, तब तब विवद धर प्रभु शरीरा अरे कृपा निध सज्जन पीरा। जब जब अधर्म दी हानि आउंदी है, कोई महान धर्म दा दीपक आ जांदा है इना बुझे होया दीवियां नू जलाण वास्ते, पर धर्म दी हानि ते हो रही है और रोज रोज ए हान वद्दा जा रहा है, लाभ ते कोई नहीं है। ठीक है, तुलसी दी शरदा ऐसा दसम ग्रंथ दे च भी है, जब जब होए अरिष्ट अपारा तब तब देहे धरत अवतारा, जद घोर मस्या दी रात हो जाए आउंदे ने अवतार। पूर्णमासी दा चंद्रमा बन के आउंदे ने, पर कीता की जाए जिंदगी दी अमावस जिस नाल मनुख सहमत हो गया, अंधेरे दे जीवना जिस लई जन्मदिन बन जाए, अंधेरे लई जीवना जिस लई नचना ते टपना बन जाए, ऐसा बुझिया होया दीवा फिर फिक्र नहीं कर सकदा मेरे विच तेल नहीं है वट नहीं है। ऐसे दीवियां ने कई दफा इन्हां जलदे दीवियां ते इल्जाम लाया है। मैं देख के हैरान हां, एक दीवे नूं ते कह दिता ये घर दे च क्यों जल रहा है, ये 14 साल बनवास निकले जंगल दे च। एक दीवा ते जेल दी तंग तारीख कोठड़ी दे च जलिया, श्री कृष्ण दा जन्म जेल दी तंग तारीख कोठड़ी दे च होया। एक जलदे चिराग नू बाबर ने अपनी जेल विच पा दिता, एक जलदे है दीवे नू प्रकाशमय दीपक नू वक्त दी हकूमत ने तत्ती तवी ते बिठा दिता, एक जलदे है चिराग नू चांदनी चौंक विच फूका मार के बुझाण दी कोशिश कीती गई, बुझाओ बुझाओ, पर कौन दसे ए दीवे ओ ने, ए दीपक ओ ने जिस देच तेल स्वयं परमात्मा बने आया है, जिस देच वट स्वयं ईश्वर बने आया है। फानूस बन के जिसकी हिफाजत हवा करे, वो शमा कब बुझे जिसे रोशन खुदा करे। वो किस तरह बुझेगी, वो किवें बुझेगा, लेकिन इतना ते कहा जा सकता है वो किवें जल सकेगा जिथे तेल नहीं है वट नहीं है। जलदा होया दीपक ते नहीं बुझेगा, पर बुझे होया दीपक नहीं जल सकेगा अगर तेल नहीं है वट नहीं है, तो तेल की हो सकता है, वो वट की है बाती की है। तो धन गुरु नानक देव जी महाराज पावन पवित्र वाक विच इंज फरमान करदे ने, पोथी पुराण कमाइए भव वट्टी इत तन लाइए, सच बूझन आण जलाइए, ए तेल दीवा यूं जले कर चानन साहिब तौ मिले। जितने जगत दे धार्मिक ग्रंथ ने गल मन ले, ए मुसलमान कुरान दी गल मन ले, घर विच कुरान है पर मुसलमान कुरान तो बिना जी रहे। घर घर विच गीता दियां पोथियां हो सकदियां ने, गीता का पाठ हो सकता है पर हिंदू गीता तो बिना जी रहे है। गुरबाणी होंदे होया सिख गुरबाणी तो बिना जी रहे है। इसका व्यवहार दसदा है, इसका आचार दसदा है। इसके व्यवहार दते गुरबाणी की मोर नहीं है, इसके आचार दते गुरबाणी तस्दीक नहीं करती। इतना ईसाई जगत पर बाइबल तो बिना जी रहे है। इतना महान ए बोध जगत पर धम पद्दो बिना जी रहे है। ये जैन महावीर दे समय सार तो बिना जी रहे ने। इतने चिराग ये रोशनी तो बिना क्यों जी रहे ने। वट नहीं है, तेल नहीं है। धर्म ग्रंथ जो कहंदे ने इन्हां नू मनना मनना, एक एक अखर नू खिड़े मथे मन लेना। मनेगा मनुख ताई जे कम से कम इतना ओ समझे कि मैथों ए अग्गे, मैथों ए अग्गे। अगर कृष्ण मेरे तो पिछे खड़े ने तो मैनू उन्हां दी कोई गल सुनन दी लोड़ नहीं, उन्हां तो ते मैं ही अग्गे खड़ा। जे गुरु नानक मैथों पिछे ही ने, मेरे अग्गे नहीं ने, तो मैं क्यों उन्हां दी गल मना, क्यों उन्हां दी गल मना। मैं देखदा मनुख ने राजनैतिकां नूं भी अग्गे रखिया, उन्हां दी गल भी मन लैंदे ने। मनुख ने परिवार नूं भी अग्गे रखिया होया, पत्नी दी गल भी मन लैंदे ने, और पत्नी पति दी गल मन लैंदी है, भरा भरा दी गल मन लैंदा है। इंज कह लो मनुख ने परिवार अग्गे रखिया होया, राजनैतिक लोगां नूं भी अग्गे रखिया होया। मनुख दी जीवन भर दी चेष्टा ते यही है, हर अवतार नूं अपने पिछे ही खड़ा करो। जिस जिस पासे असी चल रहे हैं उस पासे चलन। जदके अवतार कहंदे ने जिस पासे असी चल रहे हैं उधर चलो। गुर सिख मीत चलो गुर चाली, जो गुर कहे सोई भल मानो, हर हर कथा निराली। अगर अवतार मनुख दे पिछे चलन लग पे तो फिर अवतार अवतार नहीं है। अगर मनुख मनुख दे पिछे चलन लग पे तो मनुख मनुख नहीं है, ते देवता है, ते फरिश्ता है, ते महान हो गया। लेकिन देखन दे चाया है, पत्नी पति दे पिछे चल सकता है, पति पत्नी दे पिछे चल सकती है, भरा भरा दे पिछे चल सकता है, संसार राजनैतिक दे पिछे चल सकता है, मनुख अवतार दे पिछे नहीं चल सकता। जदके अवतारां दी कोशिश है साड़ी आवाज दी सेवे, चले आओ पहुंच जाओगे घर तक। तो साहब कहंदे ने धर्म ग्रंथां नूं मन लेना, ते मन के उन्हां नूं हिरदे विच धारण करके उन्हां दा पाठ पठन रोजमर्रा करना, ए तेल पाना है दीवे विच। भव वट्टी इत तन लाईए, भावना दी वट प्यार दी बाती ला। जिसनूं रोज रोज याद करिए पाठ दे राही बाणी दे राही, आखिर याद एक दिन ते प्यार बनेंगे बनेंगे। याद ही प्यार बन दी है। इस दिते मैं उदाहरण देना हुना, जैसे खादा होया भोजन एक दिन खून बनता है, बार बार कीती हुई याद एक दिन प्यार बन जाती है, प्यार बन जाती है। रोज रोज दा पाठ, रोज रोज दी ए धर्म ग्रंथां दी कमाई एक दिन प्यार बन जाती है। तो पाठ करना धर्म ग्रंथां दी इस रचना नूं, इस बाणी नूं मनना ते जप करना, ए तेल पाना है। पढ़ना ते जपण विच थोड़ा जिहा अंतर है। मैं पढ़ना है इस वास्ते मैनूं याद होवे, मैं पढ़ना है इस वास्ते कि मैनूं इस दे अर्थ बोध आ जान, मैं पढ़ना है इस वास्ते कि मैनूं पता चल जाए किस अवतार किस भगत दा ए बोल है। पर मैं जपना है इस वास्ते जपना है कि मैं शब्द दा रूप हो जावां, इस बाणी दा रूप हो जावां। जपण लग्या बाणी दा वाक दा कंठ होना बड़ा लाजमी है, क्योंकि उत्थे जपना उसनूं कहिंदे ने कि जबान उचारण करे ते फिर मन सुने। ਪੜ੍ਹਨਾ ਉਸਨੂੰ ਕਹਿੰਦੇ ਨੇ, ਮੈਂ ਸਾਹਮਣੇ ਦੇਖ ਰਿਹਾ ਧਿਆਨ ਬਾਹਰ ਹੈ, ਪਰ ਜਪਣਾ ਉਸਨੂੰ ਕਹਿੰਦੇ ਨੇ, ਹੁਣ ਧਿਆਨ ਅੰਤਰਮੁਖੀ ਹੈ, ਹੁਣ ਸੁਣਨਾ ਆਰੰਭ ਹੋ ਗਿਆ। ਮੈਂ ਪੜ੍ਹਨਾ ਇਸ ਵਾਸਤੇ ਬਾਣੀ ਦੀ ਸਮਝ ਪੈ ਜਾਏ, ਮੈਂ ਜਪਣਾ ਇਸ ਵਾਸਤੇ ਕਿ ਮੈਂ ਬਾਣੀ ਦਾ ਰੂਪ ਹੋ ਜਾਵਾਂ, ਪ੍ਰਕਾਸ਼ਮਈ ਹੋ ਜਾਵਾਂ। ਪੋਥੀ ਪੁਰਾਣ ਕਮਾਈਏ, ਸੱਚ ਬੂਝਣ ਆਣ ਜਲਾਈਏ, ਇਹ ਤੇਲ ਦੀਵਾਨ ਸਾਹਿਬ ਲੈ ਮਿਲੇ। ਜੈਸੇ ਤੂੰ ਭਾਵਨਾ ਦੀ ਬਾਤੀ ਪਾਏਗਾ, ਪਿਆਰ ਦੀ ਪਾਤੀ ਪਾਏਗਾ, ਔਰ ਧਰਮ ਗ੍ਰੰਥਾਂ ਦੇ ਪਾਠ ਪਠਨ ਦਾ ਤੇਲ ਪਾਏਗਾ, ਯਕੀਨ ਜਾਣੋ ਜਿਸ ਵੀ ਅਵਤਾਰ ਦੀ ਸ਼ਮਾ ਤੇਰੇ ਨਾਲ ਛੋ ਗਈ, ਤੂੰ ਰੋਸ਼ਨ ਹੋ ਜਾਏਗਾ, ਪ੍ਰਕਾਸ਼ਮਈ ਹੋ ਜਾਏਗਾ। ਸਾਰੇ ਰੋਗ ਭੱਜ ਜਾਣਗੇ, ਅੰਧੇਰਾ ਹੀ ਰੋਗ ਹੈ, ਅੰਧੇਰੇ ਦੇ ਨਾਸ ਹੁੰਦਿਆਂ ਹੋਇਆ ਸਾਰਾ ਸਵਪਨ ਉਜਾਗਰ ਹੋ ਜਾਏਗਾ, ਸਾਰੀ ਦੌਲਤ ਤੇਰੇ ਸਾਹਮਣੇ ਆ ਜਾਏਗੀ। ਪਰ ਅੰਧੇਰੇ ਦੇ ਹੁੰਦਿਆਂ ਹੋਇਆ ਸਾਰਾ ਸਵਪਨ ਡੱਕ ਜਾਏਗਾ, ਸਾਰੀ ਦੌਲਤ ਤੇ ਪਰਦਾ ਪੈ ਜਾਏਗਾ, ਸਾਰੇ ਸੁੱਖਾਂ ਤੇ ਪਰਦਾ ਪੈ ਜਾਏਗਾ, ਸਾਰੇ ਅਨੰਦ ਤੇ ਪਰਦਾ ਪੈ ਜਾਏਗਾ, ਔਰ ਅੰਧੇਰਾ ਰੋਗ ਦੀ ਤਰ੍ਹਾਂ, ਭਿਅੰਕਰ ਭਟਕਣਾ ਦੀ ਤਰ੍ਹਾਂ, ਠੋਕਰਾਂ ਦੀ ਤਰ੍ਹਾਂ ਤੇਰੇ ਸਾਹਮਣੇ ਆ ਜਾਏਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਇਸੇ ਚਾਨਣੇ ਦੀ ਔਸ਼ਧੀ ਸਮਸਤ ਸੰਸਾਰ ਵਿੱਚ ਵੰਡਦੇ ਰਹੇ ਔਰ ਕਹਿੰਦੇ ਰਹੇ, ਅੰਧੇਰਾ ਰੋਗ ਹੈ, ਅੰਧੇਰਾ ਰੋਗ ਹੈ, ਰੋਸ਼ਨੀ ਔਸ਼ਧੀ ਹੈ, ਗਿਆਨ ਔਸ਼ਧੀ ਹੈ। ਇਸ ਵਾਸਤੇ ਹਰ ਬਸ਼ਰ ਦੀ ਰਸਨਾ ਤੋਂ ਨਿਕਲਿਆ, ਬਾਬਾ ਵੈਦ ਰੋਗੀਆਂ ਦਾ, ਬਾਬਾ ਵੈਦ ਰੋਗੀਆਂ ਦਾ। ਸਾਹਿਬ ਕਹਿੰਦੇ, ਦਰਦ ਹੋਵੇ ਦੁੱਖ ਰਹੇ ਸਰੀਰ, ਐਸਾ ਦਾਰੂ ਲਗੇ ਨਾ ਵੀਰ। ਸੰਸਾਰ ਦੇ ਇਤਨੀਆਂ ਔਸ਼ਧੀਆਂ ਮੌਜੂਦ ਨੇ ਪਰ ਦੁੱਖ ਮੌਜੂਦ ਨੇ, ਰੋਗ ਮੌਜੂਦ ਨੇ। ਕਾਰਨ, ਔਸ਼ਧੀ ਇੱਕ ਰੋਗ ਨੂੰ ਦਵਾਉਂਦੀ ਹੈ, ਦੂਸਰੇ ਨੂੰ ਪੈਦਾ ਕਰਦੀ ਹੈ, ਦੂਸਰੇ ਨੂੰ ਦਵਾਉਂਦੀ ਹੈ, ਤੀਸਰੇ ਨੂੰ ਪੈਦਾ ਕਰਦੀ ਹੈ। ਇਸ ਸੱਚਾਈ ਨੂੰ ਹੁਣ ਡਾਕਟਰ ਵੈਦ ਕਬੂਲ ਕਰਨ ਲੱਗ ਪਏ ਨੇ। ਠੀਕ ਹੈ, ਜਿਸ ਰੋਗ ਦੀ ਪੀੜਾ ਹੋ ਰਹੀ ਹੈ ਉਸ ਰੋਗ ਨੂੰ ਦਬਾ ਦਿੱਤਾ, ਔਰ ਜਿਤਨੀ ਮਿਕਦਾਰ ਵਿੱਚ ਇੱਕ ਪੀੜਾ ਇੱਕ ਰੋਗ ਦਬਦਾ ਹੈ, ਇਤਨੀ ਮਿਕਦਾਰ ਵਿੱਚ ਦੂਸਰਾ ਰੋਗ ਪੈਦਾ ਹੁੰਦਾ ਹੈ, ਉਹਦੀ ਪੈਦਾਇਸ਼ ਹੁੰਦੀ ਹੈ। ਤੋ ਸਾਰਾ ਜੀਵਨ ਰੋਗ ਵਿੱਚ ਬਤੀਤ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇੱਕ ਐਸਾ ਦਾਰੂ ਵੀ ਹੈ, ਐਸਾ ਦਾਰੂ ਲੋੜ ਲਓ ਜਿਤ ਵੰਨੇ ਰੋਗਾਂ ਘਾਣ। ਇਹ ਰੋਗਾਂ ਦਾ ਸਾਰਾ ਘਾਣ ਹੀ ਖਤਮ ਹੋ ਜਾਂਦਾ ਹੈ, ਜਨਮ ਜੀਵਨ ਤੇ ਮਰਨ ਤੇ ਨਹੀਂ ਮਿਟ ਜਾਂਦੇ ਨੇ, ਇਹੀ ਰੋਗਾਂ ਦਾ ਖਾਣ ਹੈ, ਇਹੀ ਰੋਗਾਂ ਦਾ ਇਕੱਠ ਹੈ, ਔਰ ਇਹ ਸਾਰੇ ਦੇ ਸਾਰੇ ਨਾਸ ਹੋ ਸਕਦੇ ਨੇ ਆਤਮ ਪ੍ਰਕਾਸ਼ ਨਾਲ, ਆਤਮ ਚਿੰਤਨ ਦੇ ਨਾਲ। ਸਾਰਾ ਅੰਧਕਾਰ ਦਾ ਰੋਗ ਖਤਮ ਹੋ ਸਕਦਾ ਹੈ, ਔਰ ਜ਼ਿੰਦਗੀ ਇੱਕ ਮਹਾਨ ਦੀਵਾਲੀ ਬਣ ਸਕਦੀ ਹੈ, ਪ੍ਰਕਾਸ਼ਮਈ ਹੋ ਸਕਦੀ ਹੈ।